ਅੰਮ੍ਰਿਤ ਜਿੰਨਾ ਚਖਾਏ ਓਨ ਰਸ ਆਇਆ ਸਹਿਜ ਸੁਭਾਏ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਜਿੰਨਾ ਚਖਾਏ ਓਨ, ਬਈ ਜਿਨ੍ਹਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਛਕਾਇਆ ਹੈ, ਚਖਾਏ ਓਨ ਦਾ ਅਰਥ ਛਕਾਉਣਾ, ਬਈ ਜਿਨ੍ਹਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਛਕਾਇਆ ਹੈ, ਰਸ ਆਇਆ ਸਹਿਜ ਸੁਭਾਏ, ਫਿਰ ਉਹਨਾਂ ਨੂੰ ਸੁਤੇ ਸਿੱਧ ਹੀ ਤੇ ਅਸਲੀ ਜਿਹੜਾ ਨਾਮ ਬਾਣੀ ਦਾ ਰਸ ਪ੍ਰਾਪਤ ਹੋ ਗਿਆ ਹੈ। ਹਜ਼ੂਰ ਨੇ ਜਿਨ੍ਹਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ, ਵੀ ਉਹਨਾਂ ਗੁਰਮੁਖਾਂ ਨੂੰ ਸੁਤੇ ਸਿੱਧ ਹੀ ਇਹ ਨਾਮ ਬਾਣੀ ਦਾ ਰਸ ਸਵਾਦ ਪ੍ਰਾਪਤ ਹੋ ਜਾਂਦਾ ਹੈ। ਸੱਚਾ ਬੇਪਰਵਾਹੋ ਹੈ ਤਿਸਨੂੰ ਤਿਲ ਨਾ ਤਮਾਏ। ਹਜ਼ੂਰ ਕਹਿੰਦੇ ਬਈ ਉਹ ਵਾਹਿਗੁਰੂ ਪਰਮੇਸ਼ਰ ਸੱਚਾ ਬੇਪਰਵਾਹ ਹੈ, ਬੇਮੁਹਤਾਜਾ ਬੇਪਰਵਾਹੋ, ਨਾਨਕ ਦਾਸ ਕਹੋ ਗੁਰਵਾਹੋ, ਤਿਸਨੂੰ ਤਿਲ ਨਾ ਤਮਾਏ। ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਵੱਡਾ ਦਾਤਾ ਤਿਲ ਨਾ ਤਮਾਏ। ਦਾਤਾ ਬਹੁਤ ਵੱਡਾ ਹੈ, ਜਿਹੜੇ ਕੋਈ ਦੁਨੀਆਂ ਦੇ ਦਾਤੇ ਨੇ ਉਹਨਾਂ ਦੇ ਮਨ ਦੇ ਵਿੱਚ ਤਮਾ ਵੀ ਹੁੰਦੀ ਹੈ। ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਥੋੜੀ ਜਿਹੀ ਸੇਵਾ ਕੀਤੀ ਮੰਗਦੇ ਬਹੁਤਾ ਕੁਛ ਨੇ, ਦੁਨੀਆਂ ਦੇ ਦਾਤਿਆਂ ਦੀ ਗੱਲ ਹੈ। ਗੰਢੇ ਵੱਟੇ ਸੰਡਾ, ਧੇਲੀ ਵੱਟੇ ਹਵੇਲੀ ਮੰਗਦੇ ਨੇ, ਪਰ ਉਹ ਦਾਤਾ ਇੰਨਾ ਬੇਪਰਵਾਹ ਹੈ। ਹਜ਼ੂਰ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਪਰ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ, ਬਈ ਗੁਰੂ ਦੀ ਸਤਸੰਗਤ ਵਿੱਚ ਨਾਮ ਬਾਣੀ ਦਾ ਉਪਦੇਸ਼ ਇਹ ਸੱਚਾ ਅੰਮ੍ਰਿਤ ਵਰਸਦਾ ਹੈ, ਪਰ ਗੁਰਮੁਖਾਂ ਮੁਖ ਪਾਏ, ਗੁਰਮੁਖਾਂ ਦੇ ਮੂੰਹ ਦੇ ਵਿੱਚ ਪਾਈ ਇਹ ਪ੍ਰਵੇਸ਼ ਹੁੰਦਾ ਹੈ। ਮਨ ਸਦਾ ਹਰੀਆ ਬੁਲਾ ਸਹਿਜੇ ਹਰ ਗੁਣ ਗਾਏ, ਫਿਰ ਉਹਨਾਂ ਗੁਰਮੁਖਾਂ ਦਾ ਮਨ ਹਮੇਸ਼ਾ ਲਈ ਹਰਾ ਭਰਾ ਹੋ ਜਾਂਦਾ, ਤਨ ਮਨ ਥੀਵੈ ਹਰਿਆ। ਸਹਿਜੇ ਹਰ ਗੁਣ ਗਾਏ, ਬੜੇ ਸ਼ਾਂਤ ਰਸ ਵਿੱਚ ਤੇ ਬੜੇ ਧੀਰਜ ਦੇ ਨਾਲ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਮਨਮੁਖਾਂ ਦੀ ਹਾਲਤ ਬਿਆਨ ਕਰਨ ਲੱਗੇ ਹਨ। ਮਨਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਹੇ, ਜਿਹੜੀਆਂ ਮਨਮੁਖ ਰੂਹਾਂ ਨੇ ਉਹ ਤੇ ਹਮੇਸ਼ਾ ਲਈ ਦੁਹਾਗਣਾ ਨੇ, ਕਿਉਂਕਿ ਮਨਮੁਖਾਂ ਦਾ ਵਾਹਿਗੁਰੂ ਨਾਲ ਤੇ ਪਿਆਰ ਹੁੰਦਾ ਹੀ ਨਹੀਂ। ਕੋਈ ਹੰਨੇ ਦੇ, ਕੋਈ ਬੰਨੇ ਦੇ, ਕੋਈ ਪਹਾੜਾਂ ਵਾਲੇ ਰੰਨੇ ਦੇ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਤੁਰਿਆ ਫਿਰਦਾ। ਸਤਿਗੁਰੂ ਕਹਿੰਦੇ ਨੇ ਮਨਮੁਖਾਂ ਦੀ ਹਾਲਤ ਦੁਹਾਗਣਾ ਵਰਗੀ ਹੈ। ਦਰ ਖੜੀਆਂ ਬਿਲ ਲਾਹੇ, ਵੀ ਉਹ ਤੇ ਆਪਣੇ ਦਰਵਾਜ਼ੇ ਦੇ ਖੜੀਆਂ ਹੀ ਰੋਂਦੀਆਂ ਕਰਲਾਉਂਦੀਆਂ ਰਹਿੰਦੀਆਂ ਨੇ, ਪਰ ਉਹਨਾਂ ਨੂੰ ਉਸ ਵਾਹਿਗੁਰੂ ਦੇ ਘਰ ਪ੍ਰਵੇਸ਼ ਹੋਣ ਦਾ ਹੁਕਮ ਨਹੀਂ ਮਿਲਦਾ। ਜਿੰਨਾ ਪਿਰਕਾ ਸਵਾਦ ਨਾ ਆਇਓ, ਜੋ ਤੁਰ ਲਿਖਿਆ ਸੋ ਕਮਾਹੇ। ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦਾ ਸਵਾਦ ਹੀ ਨਹੀਂ ਆਇਆ, ਭਾਵ ਜਿਨ੍ਹਾਂ ਨੇ ਪਤੀ ਦੀ ਸੇਵਾ ਕਰਕੇ, ਪ੍ਰਸੰਨਤਾ ਕਰਕੇ ਉਸ ਪਤੀ ਦੀ ਖੁਸ਼ੀ ਨੂੰ ਪ੍ਰਾਪਤ ਹੀ ਨਹੀਂ ਕੀਤਾ, ਉਸ ਪਤੀ ਦੇ ਆਨੰਦ ਨੂੰ ਮਾਣਿਆ ਹੀ ਨਹੀਂ, ਜੋ ਤੁਰ ਲਿਖਿਆ ਸੋ ਕਮਾਹੇ। ਭਾਈ ਫਿਰ ਉਹ ਮਨਮੁਖ ਲੋਕ ਤਾਂ ਜੋ ਤੁਰ ਤੋਂ ਉਹਨਾਂ ਦੇ ਮੱਥੇ ਤੇ ਲੇਖ ਲਿਖਿਆ ਹੋਇਆ, ਭਈ ਉਹੀ ਕੁਛ ਕਰਦੇ ਫਿਰਦੇ ਨੇ। ਭਾਵ ਜਿਵੇਂ ਦੁਹਾਗਣਾ ਉਹ ਆਪਣੇ ਪਤੀ ਨੂੰ ਛੱਡ ਕੇ, ਪਤੀ ਦੇ ਪਿਆਰ ਤੋਂ ਵਾਂਝੀ ਰਹਿ ਕੇ ਹੋਰ ਦਰਾਂ ਦਰਾਂ ਦੇ ਵਿੱਚ ਠੋਕਰਾਂ ਖਾਂਦੀ ਫਿਰਦੀ ਹੈ, ਇਸੇ ਤਰ੍ਹਾਂ ਮਨਮੁਖ ਲੋਕ ਵੀ ਵਾਹਿਗੁਰੂ ਦੀ ਭਗਤੀ ਟਹਿਲ ਨਾ ਕਰਕੇ ਤੇ ਜੋ ਧੁਰ ਤੋਂ ਲਿਖਿਆ ਹੋਇਆ ਦਰ ਦਰ ਠੋਕਰਾਂ ਖਾਣੀਆਂ ਉਹੀ ਉਹ ਕੰਮ ਕਰਦੇ ਫਿਰਦੇ ਹਨ। ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ, ਉਹਨਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸੱਚੇ ਨਾਮ ਦਾ ਬੀਜ ਬੀਜਦੇ ਨੇ ਤੇ ਜੰਮੈ, ਫਿਰ ਉਹਨਾਂ ਦੇ ਅੰਦਰ ਸੱਚਾ ਨਾਮ ਉੱਗਦਾ ਵੀ ਹੈ। ਤੇ ਸੱਚ ਨਾਮ ਵਾਪਾਰ, ਉਹ ਗੁਰਮੁਖ ਸੱਚੇ ਨਾਮ ਦਾ ਵਪਾਰ ਕਰਦੇ ਨੇ। ਆਪ ਜਪੈ ਅਵਰਹ ਨਾਮ ਜਪਾਵੈ, ਇਹ ਗੁਰਮੁਖਾਂ ਦਾ ਨਾਮ ਦਾ ਵਪਾਰ ਹੈ। ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ, ਜੋ ਅਕਾਲ ਪੁਰਖ ਵਾਹਿਗੁਰੂ ਨੇ ਇਸ ਨਾਮ ਦੇ ਲਾਹੇ ਵਿੱਚ ਲਾ ਦਿੱਤੇ ਹਨ, ਤੇ ਫਿਰ ਵਾਹਿਗੁਰੂ ਉਹਨਾਂ ਨੂੰ ਭਗਤੀ ਦੇ ਭੰਡਾਰ ਬਖਸ਼ਿਸ਼ ਕਰ ਦਿੰਦਾ, ਕਿਉਂਕਿ ਭਗਤੀ ਦੇ ਭੰਡਾਰ ਗੁਰੂ ਪਰਮੇਸ਼ਰ ਦੇ ਪਾਸ ਹੀ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਤੇ ਜਿਨ੍ਹਾਂ ਨੂੰ ਇਸ ਨਾਮ ਦੇ ਲਾਹੇ ਵਿੱਚ ਲਾ ਦਿੱਤਾ ਹੈ, ਫਿਰ ਵਾਹਿਗੁਰੂ ਉਹਨਾਂ ਨੂੰ ਹੋਰ ਭਗਤੀ ਦੇ ਭੰਡਾਰ ਬਖਸ਼ਿਸ਼ ਕਰ ਦਿੰਦਾ ਹੈ। ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸੀਗਾਰ, ਗੁਰਮੁਖ ਵਿਅਕਤੀ ਹਮੇਸ਼ਾ ਲਈ ਸੁਹਾਗਣਾ ਵਾਂਗ ਨੇ, ਪੈ ਭਗਤ ਸੀਗਾਰ ਉਹ ਵਾਹਿਗੁਰੂ ਦੀ ਪੈ ਭਗਤੀ ਦਾ ਸ਼ਿੰਗਾਰ ਧਾਰਨ ਕਰਦੇ ਨੇ। ਗੁਰਮੁਖ ਹਮੇਸ਼ਾ ਲਈ ਪਤੀ ਪਰਮੇਸ਼ਰ ਦੇ ਪੈ ਦੇ ਵਿੱਚ ਰਹਿ ਕੇ ਭਗਤੀ ਕਰਦੇ ਨੇ, ਇਸ ਲਈ ਪੈ ਭਗਤੀ ਦਾ ਸ਼ਿੰਗਾਰ ਧਾਰਨ ਕਰਦੇ ਹਨ। ਆਮਦਨ ਰਾਵਹਿ ਪਿਰੇ ਆਪਣਾ ਸੱਚ ਰੱਖੇ ਹੈ ਔਰ ਧਾਰ, ਉਹ ਦਿਨ ਰਾਤ ਆਪਣੇ ਪਤੀ ਦੇ ਆਨੰਦ ਨੂੰ ਮਾਣਦੇ ਹਨ। ਕਿਉਂ ਸੱਚ ਰੱਖੇ ਹੈ ਔਰ ਧਾਰ, ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਤੇ ਸੱਚੇ ਪਿਆਰ ਨੂੰ ਮਨ ਵਿੱਚ ਧਾਰਨ ਕਰਕੇ ਰੱਖਦੇ ਹਨ, ਇਸੇ ਕਰਕੇ ਤੇ ਦਿਨ ਰਾਤ ਪਰਮੇਸ਼ਰ ਪਤੀ ਦਾ ਆਨੰਦ ਮਾਣਦੇ ਹਨ। ਜਿੰਨਾ ਪਿਰ ਰਾਵਿਆ ਆਪਣਾ ਤਿੰਨਾ ਵਿਟੋ ਬਲ ਜਾਓ। ਹਜ਼ੂਰ ਕਹਿੰਦੇ ਨੇ ਜਿੰਨਾ ਗੁਰਮੁਖ ਸਖੀਆਂ ਨੇ, ਜਿੰਨਾ ਸਤਿਪੁਰਖਾਂ ਨੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਤਿੰਨਾਂ ਵਿਟੋ ਬਲ ਜਾਓ। ਅਸੀਂ ਉਹਨਾਂ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ। ਸਦਾ ਪਿਰ ਕੈ ਸੰਗ ਰਹਿ ਵਿੱਚੋਂ ਆਪ ਗੁਆਏ, ਬਈ ਉਹ ਜਿਹੜੇ ਗੁਰਮੁਖ ਪਿਆਰੇ ਨੇ ਹਮੇਸ਼ਾ ਲਈ ਪਤੀ ਪਰਮੇਸ਼ਰ ਦੇ ਨਾਲ ਹੀ ਰਹਿੰਦੇ ਨੇ, ਵਿੱਚੋਂ ਆਪ ਗੁਆਏ ਤੇ ਉਹ ਵਿੱਚੋਂ ਆਪਾ ਪਾਪ ਗੁਆ ਦਿੰਦੇ ਨੇ। ਜਦੋਂ ਹੰਕਾਰ ਦੂਰ ਹੋ ਜਾਵੇ ਤੇ ਫਿਰ ਪਤੀ ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਪਾਏ ਪਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੇ ਤਨ ਤੇ ਮਨ ਸ਼ਾਂਤ ਹੋ ਜਾਂਦੇ ਹਨ ਤੇ ਉਹਨਾਂ ਗੁਰਮੁਖਾਂ ਦੇ ਮੁਖ ਵੀ ਉਜਲੇ ਹੁੰਦੇ ਨੇ। ਕਿਉਂ? ਪਿਰ ਕੈ ਪਾਏ ਪਿਆਰ, ਉਹ ਪਤੀ ਪਰਮੇਸ਼ਰ ਦੇ ਪ੍ਰੇਮ ਪਿਆਰ ਦੇ ਵਿੱਚ ਹਮੇਸ਼ਾ ਲਈ ਮਗਨ ਹੋਏ ਰਹਿੰਦੇ ਹਨ। ਸੇਜ ਸੁਖਾਲੀ ਪਿਰ ਰਵੈ ਹੋਮੈ ਤ੍ਰਿਸ਼ਨਾ ਮਾਰ। ਉਹ ਗੁਰਮੁਖ ਆਪਣੀ ਜਿਹੜੀ ਸੁਖ ਵਾਲੀ ਸੇਜਾ ਕੀ ਹੈ? ਭਾਵਨਾ ਸੰਯੁਕਤ ਸ਼ੁੱਧ ਹਿਰਦਾ। ਉਸ ਸੁਖ ਵਾਲੀ ਸੇਜਾ ਤੇ ਪਿਰ ਰਵੈ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਨੇ। ਹੋਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਇਉਂ ਗੁਰਮੁਖਾਂ ਨੂੰ ਵਾਹਿਗੁਰੂ ਦੇ ਸੁਹਾਗ ਦਾ ਸੁਖ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਅਪਾਰ ਬੇਅੰਤ ਪ੍ਰੇਮ ਦਾ ਸਦਕਾ ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਘਰ ਦੇ ਵਿੱਚ ਆ ਗਿਆ। ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਨਾਲ ਪਿਆਰ ਕਰਦਾ ਹੈ, ਗੁਰੂ ਕੌਣ ਹੈ? ਆ ਸਤਿਗੁਰੂ ਦੀ ਬਾਣੀ, ਗੁਰੂ ਕਾ ਸ਼ਬਦ ਹੀ ਸਾਡਾ ਗੁਰੂ ਹੈ। ਜਿਹੜਾ ਗੁਰਸਿੱਖ ਨਾਮ ਬਾਣੀ ਦੇ ਨਾਲ ਪਿਆਰ ਕਰਦਾ ਹੈ ਤੇ ਫਿਰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਹਦੇ ਘਰ ਦੇ ਵਿੱਚ ਆ ਜਾਂਦਾ ਹੈ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ। ਉਹ ਗੁਰਮੁਖ ਸੁਹਾਗਵੰਤੀ ਰੂਹ ਨੇ ਵਰ ਪਤੀ ਨੂੰ ਪ੍ਰਾਪਤ ਕਰ ਲਿਆ, ਉਹ ਕੌਣ ਸੀ? ਕੇਵਲ ਏਕ ਮੁਰਾਰ। ਕੇਵਲ ਦਾ ਅਰਥ ਵੀ ਨਿਰੋਲ, ਮੁਰਾਰ ਜੋ ਹੰਕਾਰ ਰੂਪੀ ਮੁਰਦਾਇਨ ਦਾ ਵੈਰੀ ਅਕਾਲ ਪੁਰਖ ਵਾਹਿਗੁਰੂ ਸੀ, ਜਿਸ ਦੀ ਬਾਬਤ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ, ਇੱਕ ਓਅੰਕਾਰ। ਉਹ ਇੱਕ ਓਅੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਪ੍ਰਾਪਤ ਕਰ ਲਿਆ। ਸਭੇ ਗੁਨਹਿ ਬਖਸ਼ਾਏ ਲਯੋਨ ਮੇਲੇ ਮਿਲਣ ਹਾਰ। ਉਹਨਾਂ ਗੁਰਮੁਖ ਸੁਹਾਗਣਾ ਨੇ ਆਪਣੇ ਸਾਰੇ ਗੁਨਾਹ ਸਤਿਗੁਰੂ ਦੇ ਪਾਸੋਂ ਅਕਾਲ ਪੁਰਖ ਦੇ ਪਾਸੋਂ ਬਖਸ਼ਾ ਲਏ ਨੇ, ਮੇਲੇ ਮਿਲਣ ਹਾਰ। ਤੇ ਫਿਰ ਮਿਲਣ ਵਾਲਾ ਵਾਹਿਗੁਰੂ ਪਰਮੇਸ਼ਰੀ ਹੈ ਆਪ, ਤੇ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ, ਅਥਵਾ ਉਹਨਾਂ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਸਾਰੇ ਗੁਨਾਹ ਬਖਸ਼ਾ ਲਏ ਨੇ, ਤੇ ਫਿਰ ਮਿਲਣ ਵਾਲੇ ਸਤਿਗੁਰੂ ਵਾਹਿਗੁਰੂ ਦੇ ਨਾਲ ਉਹਨਾਂ ਨੂੰ ਮੇਲ ਦਿੰਦੇ ਹਨ। ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਗੁਰਮੁਖੋ, ਵੀ ਉਹੀ ਆਖਣ ਦਾ ਅਰਥ ਹੈ ਬੋਲ, ਉਹੀ ਬੋਲ ਉਹੀ ਸ਼ਬਦ ਸਾਨੂੰ ਬੋਲਣੇ ਚਾਹੀਦੇ ਨੇ ਜੇ ਸੁਣ ਤਰੇ ਪਿਆਰ, ਵੀ ਜਿਨ੍ਹਾਂ ਨੂੰ ਸੁਣ ਕੇ ਵਾਹਿਗੁਰੂ ਪਿਆਰ ਧਾਰਨ ਕਰੇ। ਜਿਵੇਂ ਜਪਜੀ ਸਾਹਿਬ ਬਾਣੀ ਦੇ ਵਿੱਚ ਵੀ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਪਵਿੱਤਰ ਬਚਨ ਨੇ, ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਉਹ ਮੂੰਹੋਂ ਕਿਹੜੇ ਬਚਨ ਬੋਲੀਏ ਜਿਹਦੇ ਨਾਲ ਸੁਣ ਕੇ ਵਾਹਿਗੁਰੂ ਪਿਆਰ ਧਾਰਨ ਕਰੇ? ਉਹ ਹਨ ਪਿਆਰ ਦੇ ਬਚਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਨੂੰ ਜਪਣਾ ਤੇ ਨਾਲ ਵਾਹਿਗੁਰੂ ਦੀ ਵਡਿਆਈ ਸਿਫਤ ਸਲਾਹ ਕਰਨੀ ਤੇ ਨਾਲ ਗੁਰੂ ਸ਼ਬਦ ਦੀ ਵਿਚਾਰ ਕਰਨੀ। ਇਹ ਉਹ ਬੋਲ ਨੇ ਜਿਨ੍ਹਾਂ ਨੂੰ ਸੁਣ ਕੇ ਵਾਹਿਗੁਰੂ ਪਿਆਰ ਧਾਰਨ ਕਰਦਾ ਹੈ। ਆਸਾ ਮਹੱਲਾ ਤੀਜਾ, ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮਿਲੈ ਸੋਇ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਸਾਡੇ ਇਸ ਮਨ ਨੂੰ ਉਪਦੇਸ਼ ਦਿੰਦੇ ਹਨ। ਇਹ ਮਨ ਮਤ ਜਾਣੇ ਹਰ ਦੂਰ ਹੈ। ਐ ਮਨ, ਐ ਮਨਾ, ਤੂੰ ਮਤ ਇਸ ਗੱਲ ਨੂੰ ਜਾਣ, ਮਤਾ ਇਸ ਗੱਲ ਨੂੰ ਸਮਝ ਵੀ ਵਾਹਿਗੁਰੂ ਪਰਮੇਸ਼ੁਰ ਮੈਥੋਂ ਦੂਰ ਹੈ। ਸਦਾ ਵੇਖ ਹਦੂਰ, ਤੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖ। ਕਿਉਂ? ਸਦ ਸੁਣਦਾ, ਸਦ ਵੇਖਦਾ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਡੀ ਹਰ ਗੱਲ ਨੂੰ ਸੁਣਦਾ ਹੈ ਤੇ ਸਦਾ ਸਾਨੂੰ ਵੇਖਦਾ ਵੀ ਹੈ। ਸ਼ਬਦ ਰਹਿਆ ਭਰਪੂਰ, ਜਦੋਂ ਗੁਰੂ ਸ਼ਬਦ ਦੇ ਨਾਲ ਜੁੜ ਜਾਈਏ ਤੇ ਫਿਰ ਸਭ ਥਾਵਾਂ ਤੇ ਵਾਹਿਗੁਰੂ ਪਰਿਪੂਰਨ ਹੋ ਰਿਹਾ ਦਿਖਾਈ ਦਿੰਦਾ ਹੈ। ਭਾਵ ਪਹਿਲਾਂ ਨਹੀਂ, ਜਦੋਂ ਗੁਰੂ ਸ਼ਬਦ ਨਾਲ ਜੁੜ ਜਾਈਦਾ ਹੈ ਤੇ ਫਿਰ ਵਾਹਿਗੁਰੂ ਦੀ ਵਿਆਪਕਤਾ ਦਾ ਬੋਧ ਜਾਗ ਪੈਂਦਾ ਹੈ ਤੇ ਫਿਰ ਪਤਾ ਲੱਗਦਾ ਵੀ ਵਾਹਿਗੁਰੂ ਸਾਡੀ ਹਮੇਸ਼ਾ ਅੰਗ ਸੰਗ ਵਸ ਰਿਹਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮੱਛੀ ਸਮੁੰਦਰ ਦੇ ਵਿੱਚ ਹੁੰਦੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ, ਤੋਈ ਤੇ ਨਿਕਸੀ ਫੂਟ ਮਰਾਂ। ਮੱਛੀ ਰਹਿੰਦੀ ਸਮੁੰਦਰ ਦੇ ਵਿੱਚ ਹੈ, ਉਹਦਾ ਜੀਵਨ ਹਮੇਸ਼ਾ ਲਈ ਸਮੁੰਦਰ ਦੇ ਵਿੱਚ ਹੀ ਹੁੰਦਾ ਹੈ। ਪਰ ਹੁਣ ਉਸ ਮੱਛੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਸਮੁੰਦਰ ਕਿੱਥੇ ਹੈ। ਇੱਕ ਮਹਾਂਪੁਰਖ ਛੋਟੀ ਜਿਹੀ ਉਦਾਹਰਣ ਦਿੰਦੇ ਸਨ ਵੀ ਇੱਕ ਵਾਰੀ ਮੱਛੀ ਤੇ ਕੱਛੂ, ਕੱਛੂ ਇੱਕ ਐਸਾ ਜੀਵ ਹੈ ਜਿਹੜਾ ਪਾਣੀ ਵਿੱਚ ਵੀ ਰਹਿ ਸਕਦਾ ਤੇ ਖੁਸ਼ਕੀ ਵਿੱਚ ਵੀ ਰਹਿ ਸਕਦਾ, ਪਰ ਮੱਛੀ ਇਹੋ ਜਿਹਾ ਜੀਵ ਹੈ ਜਿਹੜਾ ਪਾਣੀ ਵਿੱਚ ਹੀ ਰਹਿ ਸਕਦਾ, ਪਾਣੀ ਤੋਂ ਬਾਹਰ ਨਹੀਂ ਜਾ ਸਕਦਾ। ਇੱਕ ਵਾਰੀ ਕੱਛੂ ਤੇ ਮੱਛੀ ਦੀ ਆਪਸ ਵਿੱਚ ਭੇਂਟ ਹੋਈ ਤਾਂ ਉਸ ਵੇਲੇ ਮੱਛੀ ਨੇ ਕੱਛੂ ਨੂੰ ਪੁੱਛਿਆ ਵੀ ਭਰਾਵਾ ਤੂੰ ਕਿੱਥੇ ਰਹਿੰਦਾ। ਉਹ ਅੱਗੋਂ ਕਹਿਣ ਲੱਗਾ, ਭੈਣੇ ਮੈਂ ਸਮੁੰਦਰ ਵਿੱਚ ਵੀ ਰਹਿ ਸਕਦਾ ਹਾਂ ਅਤੇ ਮੈਂ ਬਾਹਰ ਵੀ ਰਹਿ ਸਕਦਾ ਹਾਂ। ਅਤੇ ਅੱਗੋਂ ਮੱਛੀ ਨੇ ਸਵਾਲ ਕੀਤਾ, ਬਈ ਸਮੁੰਦਰ ਕਿੱਥੇ ਹੈ, ਮੈਨੂੰ ਤਾਂ ਉਸਦੇ ਬਾਰੇ ਪਤਾ ਨਹੀਂ। ਕੱਛੂ ਹੱਸਿਆ, ਕਹਿਣ ਲੱਗਾ, ਤੈਨੂੰ ਸਮੁੰਦਰ ਦਾ ਪਤਾ ਨਹੀਂ? ਤੂੰ ਸਮੁੰਦਰ ਵਿੱਚ ਤਾਂ ਰਹਿੰਦੀ ਹੈ, ਤੈਨੂੰ ਕਿਉਂ ਨਹੀਂ ਪਤਾ? ਉਹ ਕਹਿੰਦੀ ਨਹੀਂ, ਮੈਨੂੰ ਨਹੀਂ ਸਮੁੰਦਰ ਬਾਰੇ ਪਤਾ। ਉਹ ਕਹਿਣ ਲੱਗਾ, ਤੇਰਾ ਅਸਲੀ ਜੀਵਨ ਆਧਾਰ ਹੀ ਸਮੁੰਦਰ ਹੈ। ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਸੀ ਫੂਟ ਮਰਾਂ। ਤੂੰ ਸਮੁੰਦਰ ਤੋਂ ਬਿਨਾਂ, ਪਾਣੀ ਤੋਂ ਬਿਨਾਂ ਇੱਕ ਪਲ ਵੀ ਨਹੀਂ ਬਚ ਸਕਦੀ। ਉਹ ਕਹਿੰਦੀ, ਮੈਨੂੰ ਨਹੀਂ ਪਤਾ ਇਸ ਬਾਰੇ, ਮੈਨੂੰ ਨਹੀਂ ਯਕੀਨ ਆਉਂਦਾ। ਤਾਂ ਉਸ ਵੇਲੇ ਕੱਛੂ ਨੇ ਮੱਛੀ ਨੂੰ ਆਖਿਆ, ਚੰਗਾ ਤੂੰ ਫਿਰ ਇਉਂ ਕਰ, ਮੇਰੇ ਨਾਲ ਚੱਲ। ਉਸ ਮੱਛੀ ਨੂੰ ਲੈ ਕੇ ਸਮੁੰਦਰ ਦੇ ਵਿੱਚੋਂ ਕਿਨਾਰੇ 'ਤੇ ਲੈ ਆਇਆ। ਜਦੋਂ ਐਨ ਕਿਨਾਰੇ 'ਤੇ ਆਈ, ਕੱਛੂ ਥੋੜ੍ਹਾ ਜਿਹਾ ਬਾਹਰ ਨਿਕਲਿਆ ਅਤੇ ਉਸਨੇ ਮੱਛੀ ਨੂੰ ਪੂਛ ਤੋਂ ਪਕੜ ਕੇ ਬਾਹਰ ਖਿੱਚ ਲਿਆ। ਜਦੋਂ ਮੱਛੀ ਥੋੜ੍ਹਾ ਜਿਹਾ ਪਾਣੀ ਤੋਂ ਬਾਹਰ ਆਈ, ਉਸੇ ਵੇਲੇ ਤੜਫਣ ਲੱਗ ਪਈ। ਜਦੋਂ ਕੱਛੂ ਨੇ ਦੇਖਿਆ ਵੀ ਇਹ ਤਾਂ ਹੁਣ ਮਰ ਜਾਵੇਗੀ, ਉਸੇ ਵੇਲੇ ਉਹਨੇ ਖਿੱਚ ਕੇ ਪਾਣੀ ਵਿੱਚ ਕਰ ਦਿੱਤੀ ਅਤੇ ਜਦੋਂ ਪਾਣੀ ਵਿੱਚ ਮੱਛੀ ਗਈ, ਉਸਨੂੰ ਜੀਵਨ ਮਿਲਿਆ, ਸੁੱਖ ਦਾ ਸਾਹ ਆਇਆ। ਅਤੇ ਉਸ ਵੇਲੇ ਉਸ ਮੱਛੀ ਨੇ ਕੱਛੂ ਦਾ ਧੰਨਵਾਦ ਕੀਤਾ, ਕਹਿਣ ਲੱਗੀ, ਭਰਾਵਾ ਤੂੰ ਧੰਨ ਹੈ, ਤੂੰ ਮੈਨੂੰ ਸਮੁੰਦਰ ਦਾ ਅਹਿਸਾਸ ਕਰਵਾ ਦਿੱਤਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਸਮੁੰਦਰ ਕੀ ਹੁੰਦੇ, ਸਾਨੂੰ ਤਾਂ ਪਤਾ ਹੀ ਨਹੀਂ ਰੱਬ ਕਿੱਥੇ ਹੈ। ਪਰ ਜਦੋਂ ਕੋਈ ਮਹਾਂਪੁਰਖ ਸਾਨੂੰ ਉਹਦੇ ਬਾਰੇ ਕੁਛ ਗਿਆਨ ਧਿਆਨ ਦ੍ਰਿੜ ਕਰਵਾਉਂਦਾ ਹੈ, ਫਿਰ ਮਾੜਾ ਮੋਟਾ ਸਾਨੂੰ ਪਤਾ ਲੱਗਦਾ ਹੈ। ਹਜ਼ੂਰ ਕਹਿੰਦੇ ਨੇ, ਐ ਮਨਾ, ਤੂੰ ਮਤ ਇਸ ਗੱਲ ਨੂੰ ਜਾਣ ਵੀ ਉਹ ਵਾਹਿਗੁਰੂ ਪਰਮੇਸ਼ੁਰ ਸਾਥੋਂ ਦੂਰ ਹੈ, ਉਹਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖਣਾ ਚਾਹੀਦਾ। ਜਿਵੇਂ ਸਮੁੰਦਰ ਮੱਛੀ ਦੀ ਹਰ ਗੱਲ ਨੂੰ ਸੁਣਦਾ, ਉਹਦੇ ਹਰ ਕੰਮ ਨੂੰ ਵੇਖਦਾ, ਕਿਉਂਕਿ ਮੱਛੀ ਰਹਿੰਦੀ ਸਮੁੰਦਰ ਵਿੱਚ ਹੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਵੀ ਸਮੁੰਦਰ ਵਾਂਗੂ, ਅਸੀਂ ਮੱਛੀ ਵਾਂਗੂ ਹਾਂ। ਸ਼ਬਦ ਰਹਿਆ ਭਰਪੂਰ, ਪਰ ਹਜ਼ੂਰ ਕਹਿੰਦੇ, ਉਹ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਪਰਿਪੂਰਨ ਹੋ ਰਿਹਾ ਦਿਖਾਈ ਦਿੰਦਾ ਹੈ। ਲਓ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ, ਸਤਿਗੁਰ ਤੇ ਗੁਣ ਉਪਜੈ ਜਾਂ ਉਪਰਾ ਮਿਲੈ ਸੋਇ। ਗੁਰਮੁਖੋ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਨੇ, ਸਤ, ਸੰਤੋਖ, ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਉਪੇਖਸ਼ਾ ਵੈਰਾਗ ਵਿਵੇਕ ਖੜ ਸੰਪੱਤੀ ਮੁਕਸ਼ਤਾ ਆਦਿਕ ਜਿਹੜੇ ਗੁਣ ਨੇ ਇਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਪੈਦਾ ਹੁੰਦੇ ਨੇ ਜਾਂ ਪ੍ਰਭ ਮਿਲਿਆ ਸੋਏ। ਪਰ ਸਤਿਗੁਰੂ ਦੇ ਨਾਲ ਮਿਲਾਪ ਕਦੋਂ ਹੁੰਦਾ ਹੈ ਤਾਂ ਹਜ਼ੂਰ ਕਹਿੰਦੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੇ ਨਾਲ ਮਿਲੇ ਤੇ ਤਾਂ ਹੀ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਸਹਿਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਏ, ਜਦੋਂ ਵਾਹਿਗੁਰੂ ਕਿਰਪਾ ਕਰੇ ਗੁਰੂ ਦੇ ਨਾਲ ਮਿਲਾਪ ਕਰਵਾ ਦੇਵੇ ਸਹਿਜੇ ਨਾਮ ਤੇ ਆਈਏ, ਫਿਰ ਸਹਿਜੇ ਦਾ ਅਰਥ ਵੀ ਸੁਤੇ ਸਿੱਧ ਹੀ ਨਾਮ ਨੂੰ ਧਿਆਈਦਾ ਹੈ। ਹੁਣ ਤਾਂ ਅਸੀਂ ਯਤਨ ਵੀ ਕਰਦੇ ਤਾਂ ਵੀ ਨਹੀਂ ਨਾਮ ਸਿਮਰਿਆ ਜਾਂਦਾ, ਪਰ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਸਹਿਜੇ ਨਾਮ ਤੇ ਆਈਏ ਫਿਰ ਸੁਤੇ ਸਿੱਧ ਹੀ ਨਾਮ ਨੂੰ ਧਿਆਈਦਾ, ਗਿਆਨ ਪ੍ਰਗਟ ਹੋਏ ਤੇ ਸਾਡੇ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ। ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ। ਸਤਿਗੁਰੂ ਮਨ ਨੂੰ ਕਹਿੰਦੇ ਨੇ ਐ ਮਨਾ ਤੂੰ ਮਤਾ ਇਸ ਗੱਲ ਨੂੰ ਜਾਣ ਕਿ ਅਕਾਲ ਪੁਰਖ ਵਾਹਿਗੁਰੂ ਮੈਥੋਂ ਦੂਰ ਹੈ, ਉਹਨੂੰ ਹਮੇਸ਼ਾ ਲਈ ਆਪਣੇ ਨੇੜੇ ਵੇਖ, ਹਮੇਸ਼ਾ ਲਈ ਉਹਨੂੰ ਆਪਣੇ ਅੰਗ ਸੰਗ ਵੇਖ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ, ਕਿਉਂਕਿ ਉਹ ਵਾਹਿਗੁਰੂ ਸਦਾ ਹੀ ਸੁਣਦਾ ਹੈ ਤੇ ਹਮੇਸ਼ਾ ਲਈ ਵੇਖਦਾ ਹੈ। ਸ਼ਬਦ ਰਹਿਆ ਭਰਪੂਰ ਤੇ ਉਹ ਵਾਹਿਗੁਰੂ ਸ਼ਬਦ ਵਿੱਚ ਬਾਣੀ ਵਿੱਚ ਪਰਿਪੂਰਨ ਹੋ ਰਿਹਾ ਹੈ। ਇਹ ਦੂਜਾ ਅਰਥ ਹੈ ਵੀ ਉਹ ਸ਼ਬਦ ਵਿੱਚ ਬਾਣੀ ਵਿੱਚ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਤੇ ਆਇਆ। ਵੀ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਆਪੇ ਦੀ ਪਛਾਣ ਕਰ ਲਈ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਤਿੰਨੀ ਇੱਕ ਮਨ ਤੇ ਆਇਆ। ਉਹਨਾਂ ਗੁਰਮੁਖਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਫਿਰ ਵਾਹਿਗੁਰੂ ਨੂੰ ਸਿਮਰਿਆ ਹੈ। ਸਦਾ ਰਵਹ ਪਿਰੇ ਆਪਣਾ ਸੱਚਾ ਨਾਮ ਸੁਖ ਪਾਇਆ। ਉਹ ਗੁਰਮੁਖ ਜਨ ਹਮੇਸ਼ਾ ਲਈ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਹਨ, ਸੱਚਾ ਨਾਮ ਸੁਖ ਪਾਇਆ। ਉਹਨਾਂ ਨੇ ਸੱਚੇ ਨਾਮ ਦਾ ਸਦਕਾ, ਸੱਚੇ ਨਾਮ ਦੀ ਕਮਾਈ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਮਿਲਾਪ ਦਾ, ਉਹਦੇ ਦੀਦਾਰ ਦਾ ਸੁਖ ਪ੍ਰਾਪਤ ਕਰ ਲਿਆ ਹੈ। ਇਹ ਮਨ ਤੇਰਾ ਕੋ ਨਹੀਂ ਕਰ ਦੇਖ ਸ਼ਬਦ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਇਸ ਮਨ ਦਾ ਇੱਕ ਬਹੁਤ ਵੱਡਾ ਭੁਲੇਖਾ ਦੂਰ ਕਰਦੇ ਹਨ। ਐ ਮਨਾ ਤੇਰਾ ਅਸਲ ਦੇ ਵਿੱਚ ਕੋਈ ਵੀ ਸਾਥੀ ਨਹੀਂ ਹੈ, ਕਰ ਵੇਖ ਸ਼ਬਦ ਵਿਚਾਰ। ਤੂੰ ਗੁਰੂ ਸ਼ਬਦ ਦੁਆਰਾ ਵਿਚਾਰ ਕਰਕੇ ਤਾਂ ਦੇਖ, ਕੋਈ ਦੁਨੀਆਂ ਵਿੱਚ ਤੇਰਾ ਸਾਥੀ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਇਹ ਅਟਲ ਸਚਾਈ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚਾ ਜਿਤੰਤ ਪੱਛੋ ਤਾਈਏ। ਇਹ ਗੁਰੂ ਸ਼ਬਦ ਦੁਆਰਾ ਵਿਚਾਰ ਕੇ ਦੇਖ, ਅਸਲ ਵਿੱਚ ਤੇਰਾ ਕੋਈ ਵੀ ਸੱਚਾ ਸਾਥੀ ਨਹੀਂ ਹੈ। ਹਰ ਸਰਨਾਈ ਭੱਜ ਪਾਓ ਪਾਏ ਮੋਖ ਦੁਆਰ। ਹਜ਼ੂਰ ਕਹਿੰਦੇ ਨੇ ਇਸੇ ਲਈ ਮਨਾ ਤੂੰ ਹੁਣ ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸੱਚਾ ਮਿੱਤਰ ਹੈ। ਜਾ ਕਾ ਮੇਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੁ ਕਾਕੀ ਕਮੀਆਂ, ਕਹੁ ਨਾਨਕ ਜਨ ਠਾਕੁਰ ਪਾਇਆ ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਤੂੰ ਭੱਜ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ, ਪਾਏ ਮੋਖ ਦੁਆਰ ਫਿਰ ਤੂੰ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਵੇਂਗਾ। ਮੁਕਤੀ ਦਾ ਦੁਆਰ ਕੀ ਹੈ? ਉਹ ਹੈ ਨਾਮ। ਮੁਕਤੀ ਦਾ ਦੁਆਰ ਕੀ ਹੈ? ਗਿਆਨ। ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਸ਼ਬਦ ਸੁਣੀਐ ਸ਼ਬਦ ਬੁੱਝੀਐ ਸੱਚ ਰਹਿ ਲਿਵ ਲਾਏ। ਹਜ਼ੂਰ ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਸੁਣਿਆ ਜਾਂਦਾ ਹੈ ਤੇ ਗੁਰੂ ਕੇ ਸ਼ਬਦ ਦੁਆਰਾ ਹੀ ਉਸ ਨੂੰ ਬੁੱਝਿਆ ਜਾਂਦਾ, ਸਮਝਿਆ ਜਾਂਦਾ ਹੈ। ਪਹਿਲਾਂ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਸੁਣੀ ਜਾਂਦੀ ਹੈ ਤੇ ਫਿਰ ਗੁਰੂ ਸ਼ਬਦ ਦੀ ਵਿਚਾਰ ਕਰਕੇ ਉਸ ਵਾਹਿਗੁਰੂ ਦੇ ਸਰੂਪ ਦੇ ਬਾਰੇ ਸਮਝਿਆ ਜਾਂਦਾ। ਸੱਚ ਰਹਿ ਲਿਵ ਲਾਏ, ਤੇ ਫੇਰ ਬਈ ਸੱਚੇ ਨਾਮ ਦੇ ਵਿੱਚ ਗੁਰਮੁਖ ਹਮੇਸ਼ਾ ਲਈ ਲਿਵ ਲਾਈ ਰੱਖਦੇ ਹਨ। ਸ਼ਬਦੇ ਹਉਮੈ ਮਾਰੀਐ ਸੱਚਾ ਮਹਿਲ ਸੁਖ ਪਾਏ। ਉਹ ਗੁਰਮੁਖ ਗੁਰੂ ਕੇ ਸ਼ਬਦ ਦੁਆਰਾ ਹਉਮੈ ਨੂੰ ਮਾਰ ਲੈਂਦੇ ਨੇ ਤੇ ਫੇਰ ਸੱਚੇ ਮਹਿਲ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਥਵਾ ਸੱਚਖੰਡ ਦੇ ਵਿੱਚ ਜਾ ਕੇ ਸੁਖ ਪਾਏ, ਸਦੈਵੀ ਸੁਖ ਪ੍ਰਾਪਤ ਕਰ ਲੈਂਦੇ ਹਨ। ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੁੰਦਰ ਉਪਦੇਸ਼ ਦਿੰਦੇ ਹਨ। ਐ ਮਨਾ, ਇਸ ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦੇ ਨਾਮ ਦੀ ਹੀ ਸੋਭਾ ਹੈ, ਬਿਨਾਂ ਨਾਮ ਤੋਂ ਕਿਸੇ ਦੀ ਸੋਭਾ ਨਹੀਂ ਹੁੰਦੀ। ਚਾਹੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਹਨ, ਪਰ ਨਾਮ ਤੋਂ ਬਿਨਾਂ ਕਿਸੇ ਦੀ ਸੋਭਾ ਨਹੀਂ ਹੁੰਦੀ। ਲੋਕ ਮੂੰਹ ਦੇ ਸਾਹਮਣੇ ਦਾ ਭਾਵੇਂ ਝੂਠੀ ਖੁਸ਼ਾਮਦ ਕਰੀ ਜਾਣ, ਪਰ ਪਿੱਠ ਪਿੱਛੇ ਸਾਰੇ ਹੀ ਗਾਲਾਂ ਕੱਢਦੇ ਨੇ। ਇਹ ਲੋਕਾਂ ਦੀ ਹਾਲਤ ਹੈ। ਹਜ਼ੂਰ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਅਸਲੀ ਨਾਮ ਦੀ ਸੋਭਾ ਹੈ, ਬਿਨਾਂ ਨਾਮ ਤੋਂ ਕਿਸੇ ਦੀ ਸੋਭਾ ਨਹੀਂ ਹੁੰਦੀ। ਜਿਹਦੇ ਕੋਲ ਨਾਮ ਹੁੰਦਾ ਹੈ, ਲੋਕ ਉਹਦੇ ਮੂੰਹ ਤੇ ਵੀ ਉਹਦੀ ਵਡਿਆਈ ਕਰਦੇ ਨੇ ਤੇ ਪਿੱਠ ਪਿੱਛੇ ਵੀ ਉਹਦੀ ਵਡਿਆਈ ਹੁੰਦੀ ਹੈ, ਤੇ ਜਿਹਦੇ ਕੋਲ ਨਾਮ ਨਹੀਂ ਔਰ ਲੋਕ ਉਹਦੇ ਮੂੰਹ ਤੇ ਤਾਂ ਭਾਵੇਂ ਸਿਫਤ ਕਰੀ ਜਾਣ ਪਰ ਪਿੱਠ ਪਿੱਛੇ ਸਾਰੇ ਉਸਨੂੰ ਮਾੜਾ ਹੀ ਕਹਿੰਦੇ ਫਿਰਦੇ ਨੇ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਹਜ਼ੂਰ ਕਹਿੰਦੇ ਨੇ ਇਸ ਮਾਇਆ ਦੀ ਸੋਭਾ ਤੇ ਚਾਰ ਦਿਨ ਦੀ ਹੁੰਦੀ ਹੈ। ਤਨ ਜੋਬਨ ਅਰ ਫੁੱਲੜਾ ਨੱਠ ਜੜੇ ਦਿਨ ਚਾਰ, ਪੱਬਣ ਕੇਰੇ ਪਾਤਿਓ ਟਲ ਟੋਲ ਜੁੰਮਣ ਹਾਰ। ਇਸ ਮਾਇਆ ਦੀ ਸੋਭਾ ਤੇ ਚਾਰ ਦਿਨ ਦੀ ਹੁੰਦੀ ਹੈ, ਜਾਂਦੀ ਬਿਲਮ ਨਾ ਹੋਏ, ਉਹਨੂੰ ਜਾਂਦਿਆਂ ਹੋਇਆਂ ਕੋਈ ਦੇਰ ਨਹੀਂ ਲੱਗਦੀ। ਇਸ ਲਈ ਮਾਇਆ ਦੀ ਸੋਭਾ ਇਹ ਤੇ ਚਾਰ ਦਿਨਾਂ ਲਈ ਹੁੰਦੀ ਹੈ ਤੇ ਜਿਹੜੀ ਨਾਮ ਦੀ ਸੋਭਾ ਹੈ ਬਈ ਉਹ ਹਮੇਸ਼ਾ ਲਈ ਹੁੰਦੀ ਹੈ। ਕਿਸੇ ਮਹਾਂਪੁਰਖ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਵੀ ਜਿਹੜੀ ਨਾਮ ਦੀ ਸੋਭਾ ਹੈ ਉਹ ਤੇ ਦੂਜ ਦਾ ਚੰਦਰਮਾ ਹੈ ਤੇ ਜਿਹੜੀ ਮਾਇਆ ਦੀ ਸੋਭਾ ਹੈ ਇਹ ਮਾਨੋ ਪੂਰਨਮਾਸ਼ੀ ਦਾ ਚੰਦਰਮਾ। ਇਹ ਗੱਲ ਸੁਣ ਕੇ ਸਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਬਈ ਵਾਹਿਗੁਰੂ ਦੇ ਨਾਮ ਦੀ ਸੋਭਾ ਤੇ ਸਭ ਤੋਂ ਵੱਡੀ ਹੈ, ਪਰ ਉਸਨੂੰ ਦੂਜ ਦਾ ਚੰਦਰਮਾ ਕਿਉਂ ਆਖ ਦਿੱਤਾ? ਤੇ ਮਾਇਆ ਦੀ ਸੋਭਾ ਹਮੇਸ਼ਾ ਰਹਿਣ ਵਾਲੀ ਨੇ, ਉਹਨੂੰ ਪੂਰਨਮਾਸ਼ੀ ਦਾ ਚੰਦਰਮਾ ਆਖ ਦਿੱਤਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਉਹ ਕਾਰਨ ਇਹ ਹੈ ਬਈ ਜਿਹੜਾ ਦੂਜ ਦਾ ਚੰਦਰਮਾ ਹੈ ਔਰ ਉਹਦੀ ਕਲਾ ਹਰ ਰੋਜ਼ ਵੱਧਦੀ ਜਾਂਦੀ, ਉਹਦੀ ਚਾਂਦਨੀ ਔਰ ਉਹਦਾ ਤੇਜ, ਉਹਦਾ ਪ੍ਰਕਾਸ਼, ਉਹਦੀ ਰੋਸ਼ਨੀ ਦਿਨੋਂ ਦਿਨ ਵੱਧਦੀ ਜਾਂਦੀ ਹੈ। ਤੇ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਇੱਕ ਰਾਤ ਹੀ ਪੂਰਾ ਦਿਖਾਈ ਦਿੰਦਾ, ਫਿਰ ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ, ਉਹਦੀ ਕਲਾ ਵੀ ਉਹਦੀ ਰੋਸ਼ਨੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅਖੀਰ ਤੇ ਹੁੰਦਾ ਕੀ ਹੈ ਤੇ ਫਿਰ ਅਮੱਸਿਆ ਦੀ ਕਾਲੀ ਬੋਲੀ ਰਾਤ ਆ ਜਾਂਦੀ ਹੈ। ਇਹ ਮਾਇਆ ਦੀ ਸੋਭਾ ਪੂਰਨਮਾਸ਼ੀ ਦੇ ਚੰਦਰਮਾ ਵਾਂਗੂ ਹੈ, ਇੱਕ ਵਾਰੀ ਤੇ ਬੜੀ ਪੂਰਨ ਦਿਖਾਈ ਦਿੰਦੀ ਹੈ ਪਰ ਉਸ ਤੋਂ ਪਿੱਛੋਂ ਘਟਦੀ ਘਟਦੀ ਫਿਰ ਮੱਸਿਆ ਦੀ ਰਾਤ ਹੀ ਬਣ ਜਾਂਦੀ ਹੈ, ਫਿਰ ਕੁਝ ਨਹੀਂ ਪੱਲੇ ਹੁੰਦਾ। ਤੇ ਜਿਹੜੀ ਵਾਹਿਗੁਰੂ ਦੇ ਨਾਮ ਦੀ ਸੋਭਾ ਹੈ ਉਹ ਦੂਜ ਦੇ ਚੰਦਰਮਾ ਵਾਂਗੂ ਹੈ, ਹੌਲੀ ਹੌਲੀ ਵੱਧਦੀ ਜਾਂਦੀ ਹੈ ਤੇ ਇੱਕ ਦਿਨ ਪੂਰਨ ਹੋ ਜਾਂਦੀ, ਪੂਰਨਮਾਸ਼ੀ ਬਣ ਜਾਂਦੀ ਹੈ। ਇਸ ਲਈ ਨਾਮ ਦੀ ਸੋਭਾ ਸਭ ਤੋਂ ਅੱਛੀ ਹੈ। ਇਸੇ ਲਈ ਹਜ਼ੂਰ ਇੱਥੇ ਸਾਨੂੰ ਸਮਝਾਉਂਦੇ ਨੇ, ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਈ। ਗੁਰਮੁਖੋ, ਇਸ ਕਲਯੁਗ ਦੇ ਵਿੱਚ ਤਾਂ ਨਾਮ ਦੀ ਹੀ ਸੋਭਾ ਹੈ, ਬਿਨਾਂ ਨਾਮ ਤੋਂ ਕਿਸੇ ਦੀ ਸੋਭਾ ਨਹੀਂ ਹੁੰਦੀ। ਇਹ ਮਾਇਆ ਦੀ ਸੋਭਾ ਤੇ ਚਾਰ ਦਿਨ ਦੇ ਲਈ ਹੁੰਦੀ ਹੈ, ਜਾਂਦੀ ਬਿਲਮ ਨਾ ਹੋਏ, ਉਹਨੂੰ ਜਾਂਦਿਆਂ ਕੋਈ ਦੇਰ ਨਹੀਂ ਲੱਗਦੀ। ਜਿੰਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ। ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ ਸੇ ਮੋਏ, ਉਹ ਤੇ ਬਈ ਮਰ ਗਏ ਨੇ। ਮਰਨੰਗ ਬਿਸਰਨੰਗ ਗੋਬਿੰਦਾ ਜੀਵਨੰਗ ਹਰ ਨਾਮ ਤੇ ਆਵਨੇ। ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਉਹ ਤੇ ਮਰ ਗਏ ਨੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੇ ਮਰ ਜਾਏ ਤੇ ਹਜ਼ੂਰ ਕਹਿੰਦੇ ਉਹ ਤਾਂ ਪਹਿਲਾਂ ਹੀ ਆਤਮਕ ਮੌਤੇ ਮਰੇ ਹੋਏ ਨੇ ਤੇ ਫਿਰ ਉਹ ਸਰੀਰ ਕਰਕੇ ਵੀ ਪਾਈ ਮਰ ਜਾਂਦੇ ਹਨ। ਹਰ ਰਸ ਸਾਧਨਾ ਆਇਓ ਬਿਸ਼ਟਾ ਮਾਹੇ ਸਮਾਹੇ। ਉਹਨਾਂ ਮਨਮੁੱਖਾਂ ਨੂੰ ਵਾਹਿਗੁਰੂ ਦੇ ਨਾਮ ਰਸ ਦਾ, ਨਾਮ ਬਾਣੀ ਦੇ ਰਸ ਦਾ ਸਵਾਦ ਹੀ ਨਹੀਂ ਆਇਆ। ਬਿਸ਼ਟਾ ਮਾਹੇ ਸਮਾਏ, ਉਹ ਤੇ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ, ਗੰਦਗੀ ਵਿੱਚ ਹੀ ਹਮੇਸ਼ਾ ਲਈ ਸਮਾਏ ਰਹਿੰਦੇ ਹਨ। ਇੱਕ ਆਪੇ ਬਖਸ਼ ਮਿਲਾਇਆ ਅੰਦਰ ਨਾਮੇ ਲਾਏ। ਹਜ਼ੂਰ ਕਹਿੰਦੇ ਨੇ ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਹੈ। ਕਿਵੇਂ ਮਿਲਾ ਲਿਆ ਹੈ? ਅੰਧੇ ਨਾਮੀ ਲਾਏ, ਉਹਨਾਂ ਨੂੰ ਦਿਨ ਰਾਤ ਨਾਮ ਦੇ ਵਿੱਚ ਹੀ ਲਾ ਦਿੱਤਾ। ਜਿਹੜੇ ਦਿਨ ਰਾਤ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ, ਤੇ ਫਿਰ ਵਾਹਿਗੁਰੂ ਉਹਨਾਂ ਦੇ ਸਾਰੇ ਗੁਨਾਹ ਤੇ ਸਾਰੇ ਪਾਪ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚ ਕਮਾਵਹਿ ਸੱਚ ਰਹਿ, ਸੱਚੇ ਸੱਚ ਸਮਾਹਿ। ਉਹ ਗੁਰਮੁਖ ਪਿਆਰੇ ਸੱਚ ਕਮਾਵਹਿ ਹੈ, ਹਮੇਸ਼ਾ ਲਈ ਸੱਚ ਕਮਾਉਂਦੇ ਨੇ, ਸੱਚੇ ਨਾਮ ਦੀ ਕਮਾਈ ਕਰਦੇ ਹਨ, ਤੇ ਸੱਚ ਰਹਿ ਹੈ, ਹਮੇਸ਼ਾ ਸੱਚ ਦੇ ਨਾਲ ਹੀ ਜੁੜੇ ਰਹਿੰਦੇ ਨੇ। ਸੱਚੇ ਸੱਚ ਸਮਾਹੇ, ਫਿਰ ਸੱਚੇ ਨਾਮ ਦੁਆਰਾ ਸਤਿਸ਼੍ਰੀ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਇਹ ਗੁਰਮੁਖਾਂ ਦੀ ਅਵਸਥਾ ਹੈ। ਬਿਨ ਸ਼ਬਦ ਸੁਣੀਐ ਨਾ ਦੇਖੀਐ, ਜਗ ਬੋਲਾ ਅੰਨਾ ਪਰਮਾਏ। ਹਜ਼ੂਰ ਕਹਿੰਦੇ ਨੇ ਬਈ ਇਹ ਸੰਸਾਰ ਤੇ ਅੰਨਾ ਬੋਲਾ ਹੈ, ਇੱਧਰ ਉੱਧਰ ਭਟਕਦਾ ਫਿਰਦਾ, ਠੋਕਰਾਂ ਖਾਂਦਾ ਫਿਰਦਾ ਹੈ। ਸਤਿਗੁਰੂ ਦੇ ਬਚਨ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਚੋਲਾ। ਜਿਹੜਾ ਮਨਮੁਖ ਜਗਤ ਹੈ, ਮਾਇਆ ਤਾਰੀ ਹੰਕਾਰੀ, ਉਹ ਤੇ ਅੰਨਾ ਦੇ ਬੋਲਾ ਹੈ, ਭਾਵ ਉਸਨੂੰ ਸੰਸਾਰ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ, ਉਹਨੂੰ ਦੁਨੀਆਂ ਦਿਸਦੀ ਪਰ ਰੱਬੀ ਦਰਗਾਹ ਨਹੀਂ ਦਿਸਦੀ। ਇਹ ਸੰਸਾਰ ਤੇ ਅੰਨਾ ਬੋਲਾ ਇੱਧਰ ਉੱਧਰ ਠੋਕਰਾਂ ਖਾਂਦਾ ਫਿਰ ਰਿਹਾ ਹੈ। ਬਿਨ ਸ਼ਬਦ ਸੁਣੀਐ ਨਾ ਦੇਖੀਐ, ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ, ਬਿਨਾਂ ਸ਼ਬਦ ਦੇ ਨਾਲ ਸੁਰਤ ਜੋੜਨ ਤੋਂ, ਨਾ ਤੇ ਬਈ ਵਾਹਿਗੁਰੂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਉਹਨੂੰ ਦੇਖਿਆ ਜਾ ਸਕਦਾ। ਗੁਰੂ ਸ਼ਬਦ ਦੁਆਰਾ ਹੀ ਵਾਹਿਗੁਰੂ ਦੀ ਆਵਾਜ਼ ਨੂੰ ਸੁਣਿਆ ਜਾਂਦਾ ਹੈ ਤੇ ਗੁਰੂ ਸ਼ਬਦ ਨਾਲ ਜੁੜ ਕੇ ਹੀ ਸ਼ਬਦ ਦੇ ਚਰੋਖੇ ਵਿੱਚੋਂ ਹੀ ਉਸ ਵਾਹਿਗੁਰੂ ਦੇ ਦੀਦਾਰ ਕੀਤੇ ਜਾਂਦੇ ਹਨ। ਪਰ ਸੰਸਾਰ ਸ਼ਬਦ ਤੋਂ ਬਿਨਾਂ ਅੰਨਾ ਤੇ ਬੋਲਾ ਹੈ, ਇੱਧਰ ਉੱਧਰ ਠੋਕਰਾਂ ਖਾਂਦਾ ਫਿਰ ਰਿਹਾ ਹੈ। ਬਿਨ ਨਾਵੇ ਦੁੱਖ ਪਾਏ ਸੀ, ਨਾਮ ਮਿਲੇ ਤਿਸੈ ਰਜਾਏ। ਹਜ਼ੂਰ ਕਹਿੰਦੇ ਨੇ ਬਈ ਇਹ ਜਿਹੜਾ ਸੰਸਾਰ ਹੈ, ਬਿਨਾਂ ਨਾਮ ਤੋਂ ਦੁੱਖ ਪਾ ਰਿਹਾ ਹੈ ਤੇ ਪਾਵੇਗਾ। ਨਾਮ ਮਿਲੇ ਤਿਸੈ ਰਜਾਏ, ਨਾਮ ਕਿਵੇਂ ਮਿਲਦਾ ਹੈ? ਹਜ਼ੂਰ ਕਹਿੰਦੇ ਨਾਮ ਮਿਲਦਾ ਹੈ ਤਿਸੈ ਰਜਾਏ, ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿੱਚ, ਨਾਮ ਉਹਦੇ ਪਾਣੀ ਵਿੱਚ ਮਿਲਦਾ। ਅਥਵਾ ਰਜ਼ਾਏ ਦਾ ਅਰਥ ਮਹਾਂਪੁਰਖ ਪ੍ਰਸੰਨਤਾ ਵੀ ਕਰਦੇ ਸਨ, ਬਈ ਨਾਮ ਉਸ ਵਾਹਿਗੁਰੂ ਦੀ ਪ੍ਰਸੰਨਤਾ ਨਾਲ ਮਿਲਦਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਵਾਹਿਗੁਰੂ ਦੇ ਪ੍ਰਸੰਨ ਹੋਣ ਤੋਂ ਇਹ ਨਾਮ ਦੀ ਦਾਤ ਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਿਨ ਬਾਣੀ ਸਿਉ ਚਿਤ ਲਾਇਆ, ਸੇ ਜਨ ਨਿਰਮਲ ਪਰਵਾਨ। ਮਤਲਬ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਬਾਣੀ ਦੇ ਨਾਲ ਚਿਤ ਜੋੜਿਆ ਹੈ, ਉਹ ਜਨ ਗੁਰਮੁਖ ਪਿਆਰੇ ਨਿਰਮਲ ਹੋ ਗਏ ਤੇ ਪ੍ਰਵਾਨ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਗਏ ਹਨ। ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸੇ ਦਰ ਸੱਚੇ ਜਾਣ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹਨਾਂ ਗੁਰਮੁਖ ਪਿਆਰਿਆਂ ਨੂੰ, ਉਹਨਾਂ ਮਹਾਂਪੁਰਖਾਂ ਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਸੇ ਦਰ ਸੱਚੇ ਜਾਣ, ਤੇ ਫਿਰ ਉਸ ਵਾਹਿਗੁਰੂ ਦੇ ਦਰ ਦੇ ਵਿੱਚ ਵੀ ਉਹ ਸੱਚੇ ਜਾਣੇ ਜਾਂਦੇ ਨੇ। ਜਿਨ੍ਹਾਂ ਨੂੰ ਕਦੇ ਵੀ ਨਾਮ ਨਹੀਂ ਭੁੱਲਦਾ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੱਚੇ ਜਾਣੇ ਜਾਂਦੇ ਨੇ। ਉਹਨਾਂ ਦੀ ਅੱਗੇ ਵੀ ਪੁੱਛਗਿੱਛ ਹੁੰਦੀ ਹੈ, ਅੱਗੇ ਵੀ ਉਹਨਾਂ ਮਹਾਂਪੁਰਖਾਂ ਦਾ ਸਤਿਕਾਰ ਹੁੰਦਾ ਹੈ। ਇਸੇ ਲਈ ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਬਿਬੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜਨਕ ਰਾਜਾ ਜਦੋਂ ਬੈਕੁੰਠ ਨੂੰ ਜਾਣ ਲੱਗਿਆ ਔਰ ਉਹਦੇ ਪਾਸ ਜਿਹੜੇ ਪਾਰਖਦ ਵਾਹਿਗੁਰੂ ਦੇ ਭੇਜੇ ਸੇਵਾਦਾਰ ਲੈਣ ਵਾਸਤੇ ਆਏ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਤੁਹਾਨੂੰ ਕਿਹੜੇ ਰਸਤੇ ਲੈ ਕੇ ਜਾਈਏ? ਤੇ ਜਨਕ ਰਾਜਾ ਕਹਿਣ ਲੱਗਾ ਬਈ ਮੈਨੂੰ ਜੰਮਪੁਰੀ ਦੇ ਵਿੱਚ ਦੀ ਲੈ ਕੇ ਜਾਓ, ਕਿਉਂਕਿ ਮੈਂ ਦੇਖਣਾ ਚਾਹੁੰਦਾ ਹਾਂ ਉਸ ਜੰਮਪੁਰੀ ਦੇ ਵਿੱਚ ਧਰਮਰਾਜ ਕਿਵੇਂ ਪਾਪੀਆਂ ਨੂੰ ਸਜਾਵਾਂ ਦਿੰਦਾ। ਇਹ ਸੀਨੇ ਦ੍ਰਿਸ਼ ਮੈਂ ਵੇਖ ਕੇ ਜਾਣਾ ਚਾਹੁੰਦਾ ਹਾਂ। ਦੱਸਦੇ ਨੇ ਜਦੋਂ ਜਨਕ ਰਾਜੇ ਨੂੰ ਜੰਮਪੁਰੀ ਵਿੱਚ ਲਿਜਾਇਆ ਗਿਆ ਤਾਂ ਉਸਨੇ ਕੀ ਵੇਖਿਆ? ਉੱਥੇ ਨਰਕਾਂ ਦੇ ਵਿੱਚ ਪਏ ਬਹੁਤ ਸਾਰੇ ਪਾਪੀ ਜੀਵ ਬਹੁਤ ਵਿਰਲਾਪ ਕਰ ਰਹੇ ਨੇ ਔਰ ਕੀਰਨੇ ਪਾ ਰਹੇ ਨੇ। ਉਹਨਾਂ ਦਾ ਵਿਰਲਾਪ ਜਨਕ ਰਾਜੇ ਪਾਸੋਂ ਝੱਲਿਆ ਨਾ ਗਿਆ, ਉਹਦੇ ਮਨ ਦੇ ਵਿੱਚ ਬੜੀ ਉਹਨਾਂ ਪ੍ਰਤੀ ਹਮਦਰਦੀ ਪੈਦਾ ਹੋਈ। ਧਰਮਰਾਜ ਨੂੰ ਕਹਿਣ ਲੱਗਾ, ਧਰਮਰਾਜ ਤੂੰ ਇਹਨਾਂ 'ਤੇ ਇੰਨਾ ਜ਼ੁਲਮ ਕਿਉਂ ਕਰਦਾ? ਠੀਕ ਹੈ, ਇਹਨਾਂ ਨੇ ਗੁਨਾਹ ਕੀਤਾ, ਇਹਨਾਂ ਨੇ ਪਾਪ ਕੀਤੇ ਨੇ, ਪਰ ਤੂੰ ਇੰਨਾ ਜ਼ੁਲਮ ਕਿਉਂ ਕਰਦਾ? ਇਹਨਾਂ ਨੂੰ ਜਿਉਂਦੇ ਜੀ ਅੱਗ ਦੇ ਵਿੱਚ ਸਾੜਿਆ ਜਾ ਰਿਹਾ ਹੈ, ਤੇਲ ਦੇ ਕੜਾਹਿਆਂ ਵਿੱਚ ਉਬਾਲਿਆ ਜਾ ਰਿਹਾ ਹੈ, ਮਿੱਟੀ ਦਾ ਤੇਲ ਪਾ ਕੇ ਇਹਨਾਂ ਨੂੰ ਫੂਕਿਆ ਜਾ ਰਿਹਾ ਹੈ, ਇੰਨਾ ਜ਼ੁਲਮ ਕਿਉਂ? ਤਾਂ ਉਸ ਵੇਲੇ ਧਰਮਰਾਜ ਨੇ ਹੱਥ ਜੋੜੀ ਕਹਿਣ ਲੱਗਾ, ਇਹ ਜਨਕ ਰਾਜਾ ਜੀ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਤੁਸੀਂ ਭਗਤ ਹੋ ਅਤੇ ਮੈਂ ਵੀ ਉਹਦਾ ਇੱਕ ਦਾਸ ਹਾਂ, ਮੇਰੀ ਡਿਊਟੀ ਉਸਨੇ ਇਹ ਲਾਈ ਹੋਈ ਹੈ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ, ਜਿਹੜੇ ਤੁਹਾਡੇ ਵਰਗੇ ਮਹਾਂਪੁਰਖ ਨੇ ਨਾਮ ਜਪਣ ਵਾਲੇ, ਮੈਂ ਉਹਨਾਂ ਦਾ ਸਨਮਾਨ ਕਰਦਾ ਹਾਂ, ਸੰਤਾਂ ਮਾਨੋ ਦੂਤਾਂ ਡਾਨੋ ਦੂਜੇ ਪਾਸੇ ਜਿਹੜੇ ਦੁਸ਼ਟ ਆਦਮੀ ਨੇ ਪਾਪੀ ਨੇ ਉਹਨਾਂ ਨੂੰ ਮੈਂ ਸਜਾਵਾਂ ਵੀ ਦਿੰਦਾ ਹਾਂ, ਇਹ ਕੁਟਵਾਰੀ ਮੇਰੀ, ਇਹ ਮੇਰੀ ਵਾਹਿਗੁਰੂ ਪਰਮੇਸ਼ਰ ਵੱਲੋਂ ਡਿਊਟੀ ਲੱਗੀ ਹੋਈ ਹੈ, ਮੈਂ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਛ ਕਰ ਰਿਹਾ ਹਾਂ। ਫਿਰ ਵੀ ਜਨਕ ਰਾਜਾ ਕਹਿਣ ਲੱਗਾ, ਨਹੀਂ ਤੈਨੂੰ ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ। ਫਿਰ ਉਹਨੇ ਅੱਗੋਂ ਆਖਿਆ, ਮਹਾਰਾਜ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਵਾਹਿਗੁਰੂ ਦਾ ਤਾਬਿਆਦਾਰ ਹਾਂ, ਤੁਸੀਂ ਵਾਹਿਗੁਰੂ ਦੇ ਭਗਤ ਹੋ, ਫਿਰ ਉਹਦੇ ਚਰਨਾਂ ਵਿੱਚ ਅਰਦਾਸ ਕਰੋ, ਅਤੇ ਜੇ ਵਾਹਿਗੁਰੂ ਪਰਮੇਸ਼ਰ ਵੱਲੋਂ ਆਗਿਆ ਹੋਈ ਤਾਂ ਮੈਂ ਸਾਰਿਆਂ ਨੂੰ ਛੱਡ ਦੇਵਾਂਗਾ। ਦੱਸਦੇ ਨੇ ਜਨਕ ਰਾਜੇ ਨੇ ਉਸ ਵੇਲੇ ਇੱਕ ਘੜੀ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕੀਤਾ, ਅਤੇ ਉਹਦਾ ਫਲ ਕੀ ਹੋਇਆ? ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ ਧਰਮਰਾਜ ਨੂੰ, ਜਿੰਨੇ ਵੀ ਪਾਪੀ ਜੀਵ ਨਰਕਾਂ ਦੇ ਵਿੱਚ ਬਰਲਾਪ ਕਰਦੇ ਨੇ ਇਹਨਾਂ ਸਾਰਿਆਂ ਨੂੰ ਰਿਹਾ ਕਰ ਦਿੱਤਾ ਜਾਵੇ। ਅਤੇ ਜਦੋਂ ਵਾਹਿਗੁਰੂ ਵੱਲੋਂ ਹੁਕਮ ਹੋਇਆ ਅਤੇ ਜਨਕ ਰਾਜੇ ਦੇ ਕਹਿਣ ਤੋਂ ਸਾਰਿਆਂ ਨੂੰ ਬੰਦ ਖਲਾਸੀ ਮਿਲੀ, ਅਤੇ ਸਾਰਿਆਂ ਨੇ ਜਨਕ ਰਾਜੇ ਦਾ ਧੰਨਵਾਦ ਕੀਤਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਧ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜੋ ਵੀ ਮੂੰਹੋਂ ਬਚਨ ਕੱਢ ਦਿੰਦੇ ਨੇ ਉਹ ਇੱਥੇ ਵੀ ਸੱਚਾ ਹੁੰਦਾ ਹੈ ਅਤੇ ਅੱਗੇ ਵੀ ਸੱਚਾ ਹੁੰਦਾ, ਇੱਥੇ ਵੀ ਮੰਨਿਆ ਜਾਂਦਾ ਹੈ ਅਤੇ ਅੱਗੇ ਦਰਗਾਹ ਵਿੱਚ ਵੀ ਮੰਨਿਆ ਜਾਂਦਾ ਹੈ। ਇਹ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀ ਹੈ ਵਿਵੇਕ, ਇਹ ਕੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਹਜ਼ੂਰ ਕਹਿੰਦੇ ਨੇ, ਨਾਨਕ ਨਾਮ ਤਿੰਨਾਂ ਕਦੇ ਨਾ ਵਿਸਰੇ, ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਇਸੇ ਲਈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੱਚੇ ਜਾਣੇ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ ਅਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਨ ਬਾਣੀ ਸਿਉਂ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ, ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸੇ ਦਰ ਸੱਚੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।